ਜਿੰਨਾ ਚਿਰ ਸਮਰੱਥ ਆਪ ਆਦਮੀ ਬਣਿਆ ਹੋਇਆ ਉਹਨਾਂ ਚਿਰ ਇੰਨਾ ਬੋਲਿਆ, ਇਹਦੇ ਫੈਸਲੇ ਵੀ ਇੰਨੇ ਬੋਲੇ ਵਾਲੇ।
ਖਰਚ ਖਜ਼ਾਨਾ ਨਾਮ ਧਨ ਇਹ ਭਗਤਨ ਕੀ ਰਾਸ,
ਭਗਤਾਂ ਦੀ ਰਾਸ ਕੀ ਹੁੰਦੀ ਹੈ? ਅਰਬਾਂ ਖਰਬਾਂ ਰੁਪਈਏ ਦੇ ਬਜਟ ਨਹੀਂ ਹੁੰਦੇ ਉਹਨਾਂ ਦੇ, ਉਹਨਾਂ ਦੇ ਨਾਮ ਧਨ ਖਜ਼ਾਨਾ ਹੁੰਦਾ, ਇਹ ਬਜਟ ਹੁੰਦਾ ਨੇ ਮਨਮੁੱਖਾਂ ਦੇ। ਇਹ ਖਰਬਾਂ ਰੁਪਈਆਂ ਦੇ ਜਿਹੜੇ ਬਜਟ ਨੇ ਨਾ, ਇਹ ਮਨਮੁੱਖਾਂ ਦੇ ਹੁੰਦੇ ਨੇ। ਗੁਰਮੁਖਾਂ ਦਾ ਖਜ਼ਾਨਾ ਤਾਂ ਨਾਮ ਦਾ ਹੁੰਦਾ, ਇਹ ਖਰਚ ਕਰਦੇ ਨੇ। ਖਰਚ ਖਜ਼ਾਨਾ ਨਾਮ
ਧਨ,
ਨਾਮ
ਭਗਤਾਂ ਦੀ ਰਾਸ,
ਭਗਤਾਂ ਦੀ ਰਾਸ ਹੈ, ਭਗਤਾਂ ਦੀ, ਭਗਤਾਂ ਦਾ ਜਿਹੜਾ ਖਜ਼ਾਨਾ ਇਹੀ ਹੁੰਦਾ, ਇਹੀ ਰਾਸ ਹੁੰਦੀ ਹੈ ਉਹਨਾਂ ਦੀ, ਇਹੀ ਧਨ ਹੁੰਦਾ ਉਹਨਾਂ ਕੋਲ। ਇਹ ਤਾਂ ਬੜਾ ਕੋਈ ਧਨ ਹੀ ਨਹੀਂ ਹੈ, ਇਹ ਧਨ ਉਹਨਾਂ ਦੇ ਹਰ ਵਕਤ ਨਾਲ ਹੀ ਰਹਿੰਦਾ। ਉਹਨਾਂ ਨੂੰ ਆਉਣਾ ਨਹੀਂ ਪੈਂਦਾ, ਹੁਣ ਮੁੱਕ ਕੇ ਚੈੱਕ ਨਹੀਂ ਦੇਣਾ ਪੈਂਦਾ ਵੀ ਉੱਥੇ ਕਢਾ ਲਈ ਜਾ ਕੇ, ਖਜ਼ਾਨਾ ਕਿਤੇ ਪਿਆ, ਮੈਂ ਇੱਥੇ ਬੈਠਾ, ਮੈਂ ਚੈੱਕ ਦੇਤਾ ਜਾ ਕੇ ਉੱਥੇ ਲੈ ਲਿਆ। ਖਜ਼ਾਨੇ 'ਚ ਪੈਸਾ ਹੈ ਕਿ ਨਹੀਂ ਹੈ ਇਹ ਵੀ ਨਹੀਂ ਪਤਾ ਉਹਨਾਂ ਨੂੰ, ਚੈੱਕ ਵਾਪਸ ਵੀ ਮੁੜੇ ਆਉਂਦੇ ਨੇ ਕਈ ਦਫ਼ਾ, ਖਜ਼ਾਨੇ 'ਚ ਤਾਂ ਹੁੰਦਾ ਨਹੀਂ ਪੈਸਾ। ਭਗਤਾਂ ਦਾ ਇਹੋ ਜਿਹਾ ਨਹੀਂ ਹੁੰਦਾ, ਉਹਨਾਂ ਦਾ ਖਜ਼ਾਨਾ ਕੋਲੇ ਹੁੰਦਾ, ਮੁੱਕਣ ਵਾਲਾ ਹੁੰਦਾ ਹੀ ਨਹੀਂ। ਇਹ ਝੂਠੇ ਖਜ਼ਾਨੇ ਨੇ, ਉਹ ਸੱਚਾ ਖਜ਼ਾਨਾ ਹੈ। ਇਹ ਭਗਤਾਂ ਕੀ, ਭਗਤ ਝੂਠ ਨਾਲ ਜੁੜਦੇ ਹੀ ਨਹੀਂ, ਦੁਨੀਆਂ ਝੂਠ ਨਾਲ ਜੁੜੀ ਹੈ, ਝੂਠ ਤੇ ਖੜੀ ਹੈ, ਝੂਠ ਨਾਸਵੰਤ ਹੈ ਸੰਸਾਰ, ਝੂਠ ਚ ਭੱਜਿਆ ਫਿਰਦਾ। ਵਿਦਵਾਨ ਝੂਠੇ ਨੇ, ਝੂਠ ਨਾਲ ਜੁੜੇ ਹੋਏ ਨੇ, ਝੂਠੇ ਬੋਲ ਸਕਦੇ ਨੇ, ਝੂਠੇ ਹੀ ਇਹਨਾਂ ਦੇ ਕਾਰੋਬਾਰ ਨੇ, ਝੂਠੀ ਹੋਵੇ ਹੈ, ਝੂਠੇ ਸਭ ਕੁਛ ਹੈ, ਇਹ ਆਧਾਰ ਹੈ ਸਾਰਾ ਝੂਠ ਦਾ ਸੰਸਾਰ। ਝੂਠ ਰਾਜਾ, ਫੂਟ ਪਰਜਾ, ਫੂਟ ਸਭ ਸੰਸਾਰ, ਇਹ ਤਾਂ ਖੜੇ ਸਭ ਝੂਠ ਤੇ, ਜਿਹਨੇ ਰਹਿਣਾ ਹੀ ਨਹੀਂ ਹੈ, ਬੋਲਣ ਕੇ ਝੂਠ, ਜਿਹੜਾ ਸੱਚ ਬੋਲਦੇ ਨੇ ਉਹ ਵੀ ਝੂਠ ਹੁੰਦਾ, ਜੇ ਇਮਾਨਦਾਰੀ ਨਾਲ ਸੱਚ ਬੋਲਣ ਉਹ ਵੀ ਝੂਠ ਹੁੰਦਾ। ਹਮ ਐਸੇ ਕਰੇਂਗੇ, ਜੇ ਨਾ ਹੋਇਆ ਕੱਲ ਨੂੰ ਫਿਰ ਝੂਠ ਹੋ ਗਿਆ, ਜੇ ਨਾ ਹੋ ਸਕਿਆ, ਚਾਹੇ ਇਮਾਨਦਾਰ ਨਾਲ ਵੀ ਕਹਿੰਦੇ ਹਾਂ, ਇਮਾਨਦਾਰੀ ਨਾਲ ਕਹਿੰਦੇ ਹਾਂ ਹਮ ਐਸਾ ਕਰਨਾ ਚਾਹਤੇ ਹੈ, ਕਰੇਂਗੇ, ਜ਼ਰੂਰ ਕਰੇਂਗੇ, ਜੇ ਨਾ ਹੋਇਆ ਝੂਠ ਹੋ ਗਿਆ। ਕਿਉਂਕਿ ਜਿਹੜਾ ਕਰਨਹਾਰ ਹੈ ਵਿੱਚੋਂ ਫੜ ਦਿੱਤਾ, ਹਾਂ ਐਸਾ ਕਰੇਂਗੇ ਦਿੱਤਾ, ਕਮ ਅਜ਼ ਕਮ ਮੁਸਲਮਾਨ ਇਹ ਗੱਲ ਨਹੀਂ ਬੋਲਦੇ, ਮੁਸਲਮਾਨਾਂ ਦੇ ਗੱਲ ਦੀ ਤੁਸੀਂ ਗੌਰ ਰੱਖਿਓ, ਛੋਟੇ ਛੋਟਾ ਆਦਮੀ ਬੋਲੇ, ਜੇ ਅੱਲਾ ਨੇ ਚਾਹਿਆ ਤਾਂ ਐਸਾ ਹੋ ਦੋ, ਉਹ ਅੱਲਾ ਨੂੰ ਵਿੱਚ ਰੱਖਦੇ ਨੇ, ਕਹਿੰਦੇ ਅੱਲਾ ਨੂੰ ਇਨਸ਼ਾ ਅੱਲਾ ਐਸੇ ਜ਼ਰੂਰ ਹੋਗਾ। ਉਹ ਦੱਬੀ ਕਿਉਂ ਫਿਰਦੇ ਨੇ ਸਾਰੀ ਵਰਲਡ ਨੂੰ, ਇਨਸ਼ਾ ਅੱਲਾ ਨੂੰ ਨਹੀਂ ਛੱਡਦੇ, ਇਹਨਾਂ ਨੇ ਸਾਰਿਆਂ ਨੇ ਭੁਲਾਇਆ ਹੋਇਆ, ਉਹ ਇਨਸ਼ਾ ਅੱਲਾ ਹੀ ਉਹਨਾਂ ਨੂੰ ਬਚਾਈ ਜਾਂਦਾ, ਨਹੀਂ ਉਹਨਾਂ ਦੇ ਲੱਛਣ ਕੋਈ ਨਹੀਂ ਬਚਣ ਵਾਲੇ ਹਨ, ਲੱਛਣ ਉਹਨਾਂ ਕੋਈ ਨਹੀਂ ਬਚਣ ਵਾਲਾ, ਉਹਨਾਂ ਦੇ ਜਵਾਨੀ ਚੜਿਆ ਹੋਇਆ, ਚਾਹੇ ਉਹਨਾਂ ਨੂੰ ਕਿਸੇ ਨੇ ਸਿਖਾ ਤਾ ਵੀ ਇਨਸ਼ਾ ਅੱਲਾ ਨਾ ਛੱਡ ਦਿਓ ਫਿਰ ਬਚੋਗੇ, ਲੱਛਣ ਸਾਰੇ ਪੁੱਠੇ ਨੇ ਪਰ ਇਨਸ਼ਾ ਅੱਲਾ ਨਹੀਂ ਛੱਡਿਆ ਹੋਇਆ ਉਹਨਾਂ ਨੇ, ਉਹੀ ਬਚਾਈ ਜਾਂਦਾ ਉਹਨਾਂ ਨੂੰ, ਹੋਰ ਕੋਈ ਵਰਡ ਦੇ ਵਿੱਚ ਨਾ ਹਿੰਦੂ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਨਾ ਬੋਧੀ ਕੋਈ ਗੱਲ ਰੱਬ ਨੂੰ ਸਾਰੇ ਭੁੱਲੇ ਨੇ, ਭੁੱਲੇ ਚਾਹੇ ਉਹ ਵੀ ਹੁਣ ਪਰ ਜਵਾਨ ਚ ਇਨਸ਼ਾ ਅੱਲਾ ਉਹਨਾਂ ਦੇ ਬੜਿਆ ਹੋਇਆ, ਪੂਜਾ ਉਹਨਾਂ ਦੇ ਇਨਸ਼ਾ ਅੱਲਾ ਜ਼ਰੂਰ ਨਿਕਲੂ। ਜਦੋਂ ਉਹਨਾਂ ਨੇ ਕਬਜ਼ਾ ਕੀਤਾ, ਇਹਨਾਂ ਦੀ ਚੜ੍ਹਾਈ ਕੀਤੀ ਹੈ ਅਮਰੀਕਾ ਨੇ, ਉਹਨਾਂ ਕਿਹਾ ਮਰਨਾ ਜੰਮਣਾ ਜਿਹੜਾ ਹੈਗਾ ਇਹ ਖੁਦਾ ਦੇ ਹੱਥ 'ਚ ਹੈ, ਕਾਲੋ ਨਹੀਂ ਕਹਿੰਦੇ ਕਿਸੇ ਦੇ ਹੱਥ 'ਚ ਨਹੀਂ, ਮੌਤ ਤਾਂ ਖੁਦਾ ਦੇ ਹੱਥ 'ਚ ਹੈ, ਡਰ ਕਰ ਡਰੇ ਕੌਣ ਨੇ, ਡਰੇ ਫਿਰ ਅਮਰੀਕਨ, ਮੌਤ ਤੋਂ ਡਰੇ ਅਮਰੀਕਨ ਨੇ, ਉਹ ਫਿਰ ਹੀ ਡਰੇ ਕਿਉਂਕਿ ਉਹਨਾਂ ਨੂੰ ਪਤਾ ਵੀ ਮਰਨਾ ਜਿਹੜਾ ਜੰਮਣਾ ਖੁਦਾ ਦੇ ਹੱਥ 'ਚ, ਨਿਰਭੈ ਉਹ ਕਿਉਂ ਨੇ, ਖੁਦਾ ਨੂੰ ਨਾਲ ਲੈ ਕੇ ਚੱਲਦੇ ਨੇ, ਇਹ ਡਰਦੇ ਕਿਉਂ ਨੇ, ਖੁਦਾ ਵਿਸਰਿਆ ਹੋਇਆ ਇਹਨਾਂ ਤੇ, ਇਹ ਪੈਸੇ ਦੇ ਜ਼ੋਰ ਨਾਲ ਸ਼ਾਸਤਰਾਂ ਦੇ ਜ਼ੋਰ ਨਾਲ ਲੜਦੇ ਨੇ, ਉਹ ਖੁਦਾ ਦੇ ਜ਼ੋਰ ਨਾਲ ਲੜਦੇ ਨੇ, ਕੋਲ ਕੁਝ ਨਹੀਂ ਹੈ ਉਹਨਾਂ ਦੇ, ਖੁਦਾ ਦੇ ਜ਼ੋਰ ਨਾਲ ਉਹ ਛੋਟੇ ਨਿਆਣਿਆਂ ਨੂੰ ਅੱਤਵਾਦੀ ਬਣਾ ਲੈਂਦੇ ਨੇ, ਇੱਕ ਮੌਤ ਨੂੰ ਗੱਲ ਲਾਉਣਾ ਦੁਨੀਆਂ ਦਾ ਮੇਰੇ ਵਾਸਤੇ ਹੈ ਨਹੀਂ, ਮੈਂ ਕੀ ਕਰਨਾ, ਦੁਨੀਆਂ ਨਹੀਂ ਰਹਿਣੀ ਮੇਰੇ ਵਾਸਤੇ, ਮੈਨੂੰ ਕੀ ਲੋੜ ਹੈ, ਮੈਂ ਫਾਲ ਲਾਉਣਾ। ਬਸ ਆਹੀ ਗੱਲ ਹੋਣਾ, ਕੋਈ ਵੱਧ ਇਹਦਾ ਇਲਾਜ ਇਹਨਾਂ ਕੋਲ ਕੋਈ ਨਹੀਂ। ਜਿਹੜਾ ਇਹਦਾ ਇਲਾਜ ਕਰ ਲੂਗਾ, ਇਹਦੀ ਕਾਢ ਕਰੂ ਇਸ ਗੱਲ ਦੀ, ਉਹ ਉਹਨਾਂ ਦੇ ਕਾਬੂ ਪਾ ਸਕਦੇ, ਵਰਨਾ ਉਹਨਾਂ ਦੇ ਕਾਬੂ ਨਹੀਂ ਪੈਣਾ ਕਿਸੇ ਤੇ। ਇਨਸ਼ਾਅੱਲਾ ਉਹਨਾਂ ਦਾ ਛੁੱਟ ਜਾ, ਜਾਂ ਇਨਸ਼ਾਅੱਲਾ ਇਹ ਉਦੋਂ ਮਜ਼ਬੂਤ ਹੋ ਕੇ ਫੜ ਲੈਣ। ਇਨਸ਼ਾਅੱਲਾ ਨੂੰ ਇਨਸ਼ਾਅੱਲਾ ਹੁੰਦੀ ਅੱਲਾ ਦੀ ਇੱਛਾ। ਹਾਂ, ਜੇ ਆਪਾਂ ਕਹਿੰਦੇ ਜੇ ਪਰਮੇਸ਼ਰ ਨੇ ਚਾਹਿਆ, ਜੇ ਅੱਲਾ ਨੇ ਚਾਹਿਆ ਇਨਸ਼ਾਅੱਲਾ, ਜੇ ਅੱਲਾ ਨੇ ਚਾਹਿਆ ਤਾਂ ਐਂ ਹੋਜੂ, ਮੈਂ ਐਂ ਕਰ ਦੂੰ ਕਦੇ ਨਹੀਂ ਕਹਿੰਦੇ। ਸਾਡੇ ਕੀ ਕਹਿੰਦੇ ਨੇ, ਮੈਂ ਐਂ ਕਰ ਦੂੰ, ਹਮ ਐਸਾ ਕਰ ਦੇਂਗੇ, ਹਮ ਐਸਾ ਕਰੇਂਗੇ। ਇਹ ਹੰਕਾਰ, ਇਹ ਬਾਹਮਣ ਦੀ ਪੜ੍ਹਾਈ ਹੋਈ ਹੈ, ਪੰਡਿਤ ਦੀ। ਇਹੀ ਤਾਂ ਮਨਮੁੱਖਾਂ ਦੀ ਪੜ੍ਹਾਈ ਹੈ, ਇਹ ਮਨਮੁੱਖਾਂ ਦੀ ਪੜ੍ਹਾਈ ਹੈ। ਸਿੱਖਾਂ ਨੇ ਵੀ ਛੱਡਤੀ ਇਹ ਗੱਲ, ਸਿੱਖ ਵੀ ਸਿੱਖਾਂ ਕੋਲ ਸਿੱਖੀ ਕਿੱਥੇ ਰਹੀ ਹੈ। ਜਿਹੜੇ ਗੁਰੂ ਕਹਿੰਦੇ ਹੁਣ ਵੀ ਕਹਿੰਦੇ ਨੇ, ਗੁਰੂ ਨੇ ਚਾਹਿਆ ਤਾਂ ਇਹੋ, ਪਰਮੇਸ਼ਰ ਨੇ ਚਾਹਿਆ ਤਾਂ ਇਹੋ। ਉਹ ਤਾਂ ਭਾਣੇ ਚ ਰਹਿੰਦੇ ਸੀ, ਜਿੰਨਾ ਚਿਰ ਖਾਲਸਾ ਭਾਣੇ ਚ ਰਹਿੰਦਾ ਸੀ ਉਹਨਾਂ ਚੋਂ ਚੜ੍ਹਦੀ ਕਲਾ ਰਹੀ, ਹੁਣ ਵੀ ਉਹਨਾਂ ਦੀ ਚੜ੍ਹਦੀ ਕਲਾਈ ਹੈ ਜਿਹੜੇ ਭਾਣੇ ਚ ਨੇ। ਚੜ੍ਹਦੀ ਕਲਾ ਦਾ ਮਤਲਬ ਹੁੰਦਾ ਉਹਨਾਂ ਦੀ ਅਕਲ ਰੋਜ਼ ਉੱਚੀ ਹੁੰਦੀ ਜਾਂਦੀ ਹੈ, ਉਹਨਾਂ ਦੀ ਬੁੱਧੀ ਰੋਜ਼ ਵਿਕਾਸ ਹੁੰਦਾ ਜਾਂਦਾ, ਚੜ੍ਹਦੀ ਕਲਾ ਹੋਰ ਕੁਛ ਨਹੀਂ ਹੈ। ਉਹਨਾਂ ਦਾ ਨਾਮ ਤਾਂ ਰੋਜ਼ ਵੱਧਦਾ ਜਾਂਦਾ, ਕਲਾ ਹੁੰਦੀ ਹੈ ਬੁੱਧੀ ਦਾ ਵਿਕਾਸ ਹੋਣਾ। ਕਲਾ ਕਹਿੰਦੇ ਨੇ ਬੁੱਧ ਨੂੰ, ਬੁੱਧ ਚ ਪ੍ਰਕਾਸ਼ ਹੋਣਾ ਕਲਾ ਹੁੰਦੀ ਹੈ। ਚੜ੍ਹਦੀ ਕਲਾ ਦਾ ਮਤਲਬ ਉਹਨਾਂ ਦੀ ਰੋਜ਼ ਬੁੱਧੀ ਦੇ ਵਿੱਚ ਵਿਕਾਸ ਹੁੰਦਾ ਜਾਂਦਾ, ਪ੍ਰਕਾਸ਼ ਹੁੰਦੀ ਜਾਂਦੀ ਹੈ ਬੁੱਧੀ ਉਦੋਂ। ਇਹ ਚੜ੍ਹਦੀ ਕਲਾ ਹੋਰ ਕੀ ਹੈ, ਇਹ ਖਬਰ ਹੈ। ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ, ਇਹ ਮਾਇਆਧਾਰੀਆਂ ਦੀ ਚੜ੍ਹਦੀ ਕਲਾ ਹੋਰ ਕੁਛ ਹੋਊਗੀ। ਖਾਲਸੇ ਦੇ ਬੋਲ ਵਾਲਿਆਂ ਨੇ ਇਹਨੂੰ ਕੀ ਪਤਾ ਅਰਥ ਕੀ ਹੈ। ਬਾਲਾ ਕਹਿੰਦੇ ਨੇ ਉੱਚਾ, ਖਾਲਸੇ ਦੇ ਜਿਹੜੇ ਬੋਲੇ ਨੇ ਉਹ ਹਮੇਸ਼ਾ ਉੱਚੇ ਰਹਿਣਗੇ, ਗੁਰਬਾਣੀ ਖਾਲਸੇ ਦੇ ਬੋਲੇ ਨੇ, ਇਹ ਉੱਚੀ ਹੈ ਸਭ ਤੋਂ। ਖਾਲਸਾ ਜੀ ਕੇ ਬੋਲ ਬਾਲੇ ਕਹੇ ਨਾ, ਖਾਲਸਾ ਦਾ ਬੋਲ ਤਾਂ ਵੀ ਗੁਰਬਾਣੀ ਹੈ। ਇਹ ਥੋੜੀ ਖਾਲਸੇ ਨੇ ਆਪ, ਖਾਲਸਾ ਕੌਣ? ਖਾਲਸਾ ਤਾਂ ਕਹਿ ਕਬੀਰ ਜਨ ਪਏ ਖਾਲਸੇ, ਪ੍ਰੇਮ ਭਗਤ ਜਿਨ ਜਾਣੀ, ਜਿਹਨੇ ਪ੍ਰੇਮ ਭਗਤੀ ਜਾਣ ਲਈ। ਕੀ ਪਤਾ ਸਾਨੂੰ ਜਾਣ ਲਈ ਬਿਆਨ ਕੀਤੀ ਹੈ, ਜਿਹਨੇ ਜਾਣ ਲਈ ਉਹਨੇ ਬਿਆਨ ਵੀ ਕੀਤੀ ਹੈ। ਜਿਹਨੇ ਪ੍ਰੇਮਾ ਭਗਤੀ ਬਿਆਨ ਕੀਤੀ ਹੈ ਉਹ ਖਾਲਸਾ, ਜਿਹਨੇ ਗੁਰਮਤ ਗੁਰਮਤ ਬੋਲ ਕੇ ਲਿਖੀ ਆ ਉਹ ਖਾਲਸਾ ਹੈ। ਜਿਹਨੇ ਗੁਰਮਤ ਪ੍ਰਗਟ ਕੀਤੀ ਹੈ, ਸ਼ਬਦ ਲਿਖੇ ਨੇ ਉਹ ਖਾਲਸੇ ਨੇ ਸਾਰੇ ਹੀ, ਭੱਟਾਂ ਸੜੇ ਖਾਲਸੇ ਨੇ ਸਾਰੇ, ਇੱਕੋ ਦਰਜਾ ਸਾਰਿਆਂ ਦਾ, ਵੱਧ ਘੱਟ ਕੋਈ ਨਹੀਂ ਇੱਥੇ। ਜਨ ਭਏ ਖਾਲਸੇ, ਪ੍ਰੇਮ ਭਗਤੀ ਜਿਹਨੇ ਜਾਣੀ, ਬਹੁਵਚਨ ਹੈ, ਭਏ ਖਾਲਸੇ ਸਾਰੇ ਖਾਲਸੇ ਨੇ। ਜਿਹਨਾਂ ਨੇ ਪ੍ਰੇਮ ਭਗਤ ਜਾਣੀ ਹੈ, ਜਿਹਨਾਂ ਨੇ ਜਾਣੀ ਹੈ ਉਹਨਾਂ ਨੇ ਦੱਸੀ ਹੈ। ਇਹ ਬੋਲ ਬਲ ਇਹ ਖਾਲਸੇ ਦੇ ਬੋਲੇ ਨੇ, ਬਲੇ ਹੀ ਨੇ, ਉੱਚੇ ਹੀ ਨੇ, ਗੁਰਬਾਣੀ ਦੀ ਬਰਾਬਰੀ ਤਾਂ ਕਿਤੇ ਨਹੀਂ ਹੈ। ਜੇ ਇਹਦੇ ਬਰਾਬਰ ਹੈ ਕੋਈ, ਉਹ ਵੀ ਖਾਲਸੇ ਦੇ ਬੋਲ ਹੋਣੇ ਨੇ। ਜੇ ਕਿਤੇ ਇਹਦੇ ਬਰਾਬਰ ਕੋਈ ਪਏ ਨੇ ਬੋਲ, ਉਹ ਵੀ ਖਾਲਸੇ ਦੇ ਬੋਲ ਨੇ, ਉਹ ਵੀ ਇਹੀ ਗੱਲ ਦੱਸੀ ਹੋਈ ਆ। ਫਿਰ ਚਾਹੇ ਕਿਸੇ ਭਾਸ਼ਾ 'ਚ ਹੋਣ, ਚਾਹੇ ਵੇਦਾਂ 'ਚ ਹੋਣ, ਵੀ ਇਹੀ ਨੇ। ਇਹਦੇ ਨਾਲ ਮਿਲਦੀ ਗੱਲ ਹੈ 100%, ਫਿਰ ਤਾਂ ਖਾਲਸੇ ਦੇ ਬੋਲ ਹੋ ਨੇ। ਇਹ ਬਾਲੇ ਹੀ ਰਹਿਣੇ ਨੇ, ਉੱਚੇ ਹੀ ਰਹਿਣੇ ਨੇ ਸਭ, ਕਿਉਂ ਉੱਚੇ ਤੇ ਉੱਚਾ ਜਿਹੜਾ ਭਗਵੰਤ ਹੈ ਉਹਦੀ ਗੱਲ ਹੈ, ਉਹਨੇ ਬੁਲਵਾਇਆ ਹੈ ਇਹ ਬੋਲ, ਉਹਦੇ ਬੁਲਾਏ ਹੋਏ ਬੋਲੇ ਨੇ, ਆਪ ਨਹੀਂ ਬੋਲੇ ਉਹਨਾਂ ਨੇ, ਇਹ ਬਾਲੇ ਰਹਿਣੇ ਨੇ। ਗੱਲ ਤਾਂ ਇਹ ਸੀ, ਇਹਨਾਂ ਨੇ ਅਰਥ ਹੋਰੇ ਕਰਕੇ ਉਹਦਾ ਝਗੜਾ ਬਣਾ ਲਿਆ। ਇਹਨਾਂ ਨੂੰ ਕੀ ਪਤਾ ਬੋਲ ਬਾਲੇ ਕੀ ਹੁੰਦੇ ਨੇ ਖਾਲਸੇ ਦੇ। ਬਲ ਬਾਲਾ ਅਰਬੀ ਦਾ ਲਫ਼ਜ਼ ਉੱਚਾ ਹੁੰਦਾ, ਬਾਲੇ ਦਾ ਜ਼ੈਲ ਦਾ ਮਤਲਬ ਨੀਵਾ ਹੁੰਦਾ, ਬਾਲਾ ਦਾ ਮਤਲਬ ਉੱਚਾ ਹੁੰਦਾ। ਮੁਦਰਜ਼ਾ ਬਾਲਾ, ਮੁਦਰਜ਼ਾ ਜ਼ੈਲ, ਮੁਦਰਜ਼ਾ ਜ਼ੈਲ ਕਹਿੰਦੇ ਜੋ ਕੁਛ ਮੈਂ ਹੁਣ ਥੱਲੇ ਲਿਖ ਰਿਹਾ, ਜੋ ਕੁਛ ਇਹ ਤੋਂ ਥੱਲੇ ਲਿਖਿਆ। ਮੁਦਰਜ਼ਾ ਬਾਲਾ, ਜੋ ਕੁਛ ਪਹਿਲਾਂ ਕਹਿਆ ਮੈਂ ਲਿਖਿਆ। ਬਾਲਾ ਬੜੇ ਨੂੰ ਕਹਿੰਦੇ ਨੇ, ਉੱਚੇ ਨੂੰ ਕਹਿੰਦੇ ਨੇ, ਜ਼ੈਲ ਨੀਵੇ ਨੂੰ ਕਹਿੰਦੇ ਨੇ, ਜ਼ੇਰ ਅਧੀਨ। ਗੁਰਬਾਣੀ ਸਭ ਤੋਂ ਉੱਚੀ ਅਵਸਥਾ ਦੀ ਗੱਲ ਹੈ ਸੰਸਾਰ ਦੇ ਵਿੱਚ। ਇਹਦੋ ਉੱਚੀ ਅਵਸਥਾ ਦੀ ਗੱਲ ਗ੍ਰੰਥ ਕੋਈ ਸੰਸਾਰ ਚ ਨਹੀਂ ਹੈ। ਜੋ ਗੁਰਬਾਣੀ ਹੈ ਇਦੋਂ ਉੱਚੀ ਅਵਸਥਾ ਦੀ ਗੱਲ ਕਿਤੇ ਸੰਸਾਰ ਚ ਨਹੀਂ ਹੈ, ਨਾ ਹੋਊਗੀ ਕਦੇ ਵੀ, ਇਹਦੇ ਬਰਾਬਰ ਨਹੀਂ ਹੋਊਗੀ ਜਰੂਰ। ਚਾਹੇ ਪਹਿਲਾਂ ਵੀ ਸੀ, ਇਹ ਨਹੀਂ ਵੀ ਪਹਿਲਾਂ ਨਹੀਂ ਸੀ, ਜਿੱਥੋਂ ਕਬੀਰ ਨੇ ਪੜ੍ਹੀ ਉਹ ਵੀ ਇਹਦੇ ਬਰਾਬਰ ਦੀ ਗੱਲ ਸੀ, ਇਹੀ ਗੱਲ ਸੀ। ਜਿਹੜੇ ਪਹਿਲੇ ਭਗਤਾਂ ਨੇ ਜ਼ਿਕਰ ਆਇਆ ਨਾਮ ਜਪੋ ਜੀ ਐਸੇ ਐਸੇ ਤਰੂਪਣ ਲਾ ਜਪਿਓ ਹਰ ਜੈਸੇ, ਉਹਨਾਂ ਨੇ ਵੀ ਇਹੀ ਬਾਣੀ ਸੀ, ਇਹੀ ਗੱਲ ਸੀ। ਕਿਉਂ? ਉੱਥੇ ਗਾਹ ਲਿਖਿਆ ਜੇ ਭਾਵੇਂ ਤਾਂ ਹੁਕਮ ਮਨਾਏ, ਉਹਨਾਂ ਨੇ ਵੀ ਹੁਕਮ ਪਾਣਾ, ਉਹਨੇ ਹੁਣ ਵੀ ਪਾਣਾ ਮੰਨਣ ਦੀ ਗੱਲ। ਅਰਥਾਂ ਦੇ ਅਨਰਥ ਕਰਕੇ ਝਗੜੇ ਬਣਾ ਦਿੱਤੇ, ਅਰਥਾਂ ਦੇ ਅਨਰਥ ਹੋ ਗਏ, ਝਗੜੇ ਸਾਰੇ ਪੈਦਾ ਤਾਂ ਹੋਏ ਨੇ ਪਿਛਲੇ ਆ ਜਿਹੜੇ 50-40 ਸਾਲ 'ਚ ਹੋਏ ਨੇ, ਆ ਹੁਣ ਹੁੰਦੇ ਨੇ, ਸਭ ਅਰਥਾਂ ਦੇ ਅਨਰਥ ਹੋ ਕੇ ਹੋਏ। ਗੁਰਬਾਣੀ ਦੇ ਝਗੜੇ ਖਤਮ ਕਰਦੀ ਹੈ। ਜੇ ਸਿਆਣਾ ਬੰਦਾ ਕੌਣ ਹੁੰਦਾ? ਇਹ ਸਿਆਣੇ ਨੇ ਸਾਰੇ ਗੁਰਬਾਣੀ ਵਾਲੇ, ਜਾਓ ਪੁੱਛੇ ਜਾਏ ਪੁੱਛੋ ਸਿਆਣਿਆ ਅੱਗੇ ਮਿਲਣ ਕੇ ਨਾ, ਸਿਆਣਿਆਂ ਨੂੰ ਜਾ ਕੇ ਪੁੱਛੋ ਕਿਹੜੇ ਨੇ ਜਿਹਨਾਂ ਦਾ ਅੱਗੇ ਮਿਲਣਾ ਹੋਊਗਾ, ਉਹ ਕੌਣ ਨੇ ਜਿਹਨਾਂ ਦਾ ਅੱਗੇ ਮਿਲਣਾ ਹੋਊਗਾ। ਸਾਰਿਆਂ ਦਾ ਅੱਗੇ ਮਿਲਣ ਨਹੀਂ ਹੋਣਾ। ਜੇ ਕੋਈ ਕਹੇ ਮੈਂ ਤਪ ਕਰਕੇ ਅੱਗੇ ਮਿਲ ਲੂੰਗਾ, ਨਹੀਂ ਮਿਲਿਆ ਜਾਣਾ। ਸਿਆਣਿਆਂ ਨੂੰ ਪੁੱਛੋ, ਸਿਆਣੇ ਉਹ ਨੇ ਜਿਹਨਾਂ ਨੇ ਗੁਰਬਾਣੀ ਰਚੀ ਹੈ, ਤੇ ਸਿਆਣੇ ਝਗੜੇ ਮਿਟਾਉਣ ਵਾਲੇ ਹੁੰਦੇ ਨੇ, ਝਗੜੇ ਪਾਉਣ ਵਾਲੇ ਹੁੰਦੇ ਨੇ। ਸਿਆਣੇ ਉਹਨਾਂ ਨੂੰ ਮੰਨਿਆ ਜਾਂਦਾ ਜਿਹੜੇ ਦੁਨੀਆਂ ਦੇ ਝਗੜੇ ਮਿਟਾਉਣ, ਨਵੇਂ ਨਹੀਂ ਝਗੜੇ ਖੜੇ ਕਰਦੇ ਹੁੰਦੇ ਸਿਆਣੇ, ਕਦੇ ਝਗੜੇ ਨਹੀਂ ਪਾਉਂਦੇ ਹੁੰਦੇ ਸਿਆਣੇ। ਸਿਆਣਿਆਂ ਦੇ ਗੱਲ ਕੋਈ ਝਗੜਾ ਪੈ ਜਾ ਫਟੇ ਹੀ ਨਾ, ਕਿਸੇ ਗੱਲ ਨਾਲ ਸੂਤ ਹੋਵੇ ਹੀ ਨਾ, ਮੰਨੇ ਹੀ ਨਾ, ਫਿਰ ਦਸਮ ਪਾਤਸ਼ਾਹ ਨੇ ਕਿਹਾ ਫਿਰ ਤਲਵਾਰ ਦੇ ਮੁੱਠੇ ਤੇ ਭਾਵੇਂ ਚਲਾ ਜਾਵੇ ਤੁਹਾਡਾ, ਪਰ ਪਹਿਲਾਂ ਸਿਆਣੇ ਬਣ ਕੇ ਰਹੋ, ਸਿਆਣੇ ਲੜਦੇ ਨਹੀਂ ਹੁੰਦੇ। ਹਰ ਮਸਲੇ ਦਾ ਹੱਲ ਗੱਲਬਾਤ ਨਾਲ ਕਰਦੇ ਹੁੰਦੇ ਨੇ ਸਿਆਣੇ, ਝਗੜੇ ਹਟਾਉਂਦੇ ਹੁੰਦੇ ਨੇ, ਝਗੜੇ ਸ਼ੁਰੂ ਨਹੀਂ ਕਰਦੇ ਹੁੰਦੇ ਨਵੇਂ। ਸਾਡੇ ਤਾਂ ਰੋਜ਼ ਨਵੇਂ ਝਗੜੇ ਸ਼ੁਰੂ ਕਰਦੇ ਨੇ, ਇਹ ਸਿੱਖ ਕਿੱਥੋਂ ਦੇ ਨੇ? ਨਾ ਇਹ ਸਿਆਣੇ ਨੇ, ਨਾ ਸਿਆਣੇ ਦੀ ਗੱਲ ਸੁਣਨੀ ਹੈ, ਨਾ ਇਹਨਾਂ ਨੇ ਮੰਨਣ ਵਾਲੇ ਨੇ। ਜਿਹੜੇ ਸਿਆਣੇ ਨਾ ਹੋਣ ਉਹਨਾਂ ਦਾ ਇਲਾਜ ਕੀ ਹੁੰਦਾ? ਉਹਨਾਂ ਦਾ ਇਲਾਜ ਹੁੰਦਾ ਛੇਤਰ, ਸਰਕਾਰ ਦਾ ਛੇਤਰ ਉਹਨਾਂ ਵਾਸਤੇ ਹੀ ਹੁੰਦਾ ਜਿਹੜੇ ਸਿਆਣੇ ਨਹੀਂ ਹਨ। ਜਿਹੜਾ ਕੋਈ ਲੜਾਈ ਇੱਥੇ ਕੋਈ ਉਦਾਤ ਕਰਦਾ ਹੈ ਪਿੰਡਾਂ ਦੇ ਵਿੱਚ, ਗਲੀਆਂ 'ਚ, ਸ਼ਹਿਰਾਂ 'ਚ, ਮੁਹੱਲਿਆਂ 'ਚ, ਉਹ ਵੀ ਪੁਲਿਸ ਉਹਦੇ ਖਾਤਰ ਹੀ ਹੈ, ਹੋਰ ਕਿਹਦੇ ਖਾਤਰ? ਸਿਆਣੇ ਵਾਸਤੇ ਥੋੜ੍ਹੇ ਜਿਹੇ, ਸਿਆਣੇ ਤਾਂ ਉਹਨੂੰ ਸਮਝਾਉਂਦੇ ਨੇ ਭਾਈ ਇੱਦਾਂ ਨਹੀਂ ਕਰੀਦਾ, ਜੇ ਨਹੀਂ ਹੜਦਾ ਫਿਰ ਗਾਹ ਪੁਲਿਸ ਸਰਕਾਰ ਹੈ। ਸਿਆਣੇ ਕਦੇ ਲੜਾਈਆਂ ਸ਼ੁਰੂ ਨਹੀਂ ਕਰਦੇ, ਵਿਦਵਾਨ ਸਿਆਣੇ ਨਹੀਂ ਹੁੰਦੇ, ਝਗੜੇ ਸਾਰੇ ਵਿਦਵਾਨਾਂ ਦੇ ਪਾਏ ਨੇ। ਵਿਦਵਾਨਾਂ ਨੂੰ ਸਿਆਣੇ ਨਹੀਂ ਕਿਹਾ ਜਾ ਸਕਦਾ, ਸਿਆਣੇ ਉਹਨੂੰ ਕਿਹਾ ਜਾ ਸਕਦਾ ਜਿਹਨਾਂ ਨੂੰ ਅੱਗੇ ਮਿਲਣ ਲੱਗੇ ਨਾ, ਇਹ ਗੱਲ ਦਾ ਗਿਆਨ ਹੋਵੇ, ਗੁਰਬਾਣੀ ਉਹਨੂੰ ਸਿਆਣਾ ਬੰਦੀ ਹੈ, ਬਾਕੀ ਸਿਆਣਾ ਕੋਈ ਨਹੀਂ, ਬਾਕੀ ਇਆਣੇ ਨੇ। ਬਾਕੀ ਕੌਣ ਨੇ? ਇਆਣੇ ਜਿਹਨਾਂ ਨੇ ਗੁਰਕੀ ਮਤ ਨਹੀਂ ਲਈ ਉਹ ਇਆਣੇ ਨੇ, ਅਜੇ ਗੁਰਕੀ ਮਤ ਤੂੰ ਲਿਹੋ ਇਆਣੇ। ਭਗਤ ਬਿਨਾ ਬਹੁ ਡੁੱਬੇ, ਜਿਨ੍ਹਾਂ ਨੇ ਗੁਰਕੀ ਮਾਤਾ ਜੋ ਲਈ ਨਹੀਂ, ਗੁਰਕੀ ਮਾਤਾ ਗਿਆਨ ਨਹੀਂ, ਸਭ ਆਣੇ ਨੇ ਸਿੱਖਾਂ ਚ। ਜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਬੇਵਕੂਫ ਨੇ, ਉਹ ਮਹਾਂ ਬੇਵਕੂਫ ਨੇ, ਉਹੀ ਰੋਜ਼ ਝਗੜੇ ਪਾਉਂਦੇ ਨੇ। ਗੁਰਕੀ ਮਤ ਲੈ ਕੇ ਬਾਅਦ ਚ ਪਤਾ ਲੱਗੂ ਅਸੀਂ ਗਲਤੀ ਕਰ ਰਹੇ ਹਾਂ, ਹਾਲੇ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਅਸੀਂ ਗਲਤੀ ਕਰ ਰਹੇ ਹਾਂ, ਉਹ ਤਾਂ ਸਮਝਦੇ ਨੇ ਅਸੀਂ ਠੀਕ ਕਰ ਰਹੇ ਹਾਂ, ਕਿਉਂਕਿ ਗੁਰਬਾਣੀ ਦਾ ਗਿਆਨ ਨਹੀਂ ਨਾ ਲੈ ਰਹੇ ਹੋ। ਗੁਰਕੀ ਮਤ ਤੂੰ ਲਿਓ ਆਣੇ, ਭਗਤ ਬਿਨਾ ਮੋ ਡੁੱਬੇ, ਆਪਣੇ ਆਪ ਸਿਆਣੇ ਜਿਹੜੇ ਬਣੇ ਹੋਏ ਨੇ ਡੁੱਬ ਗਏ, ਉਹ ਡੁੱਬ ਜਾਣਗੇ। ਇਹ ਜੇ ਸਿਆਣੇ ਇੱਦਾਂ ਹੀ ਕਹਿੰਦੇ ਰਹੇ ਨੇ ਆਪਣੇ ਆਪ ਨੂੰ, ਜਿਹੜੇ ਰੋਜ਼ ਬੀੜਾਂ ਚੱਕ ਚੱਕ ਲਿਆਉਂਦੇ ਨੇ, ਇਹ ਡੁੱਬੇ ਹੋਏ ਨੇ, ਡੁੱਬ ਜਾਣਗੇ, ਸਾਰੇ ਸਿਆਣੇ ਨੇ, ਸਿਆਣਾ ਕੋਈ ਵੀ ਨਹੀਂ ਹੈ ਇਹਨਾਂ 'ਚ, ਨਾ ਇਹਨਾਂ ਦੇ ਆਗੂ ਸਿਆਣੇ ਨੇ, ਨਾ ਇਹ ਆਪ ਸਿਆਣੇ ਨੇ। ਗੁਰੂ ਘਰ ਦੀਆਂ ਬੀੜਾਂ ਗੁਰੂ ਘਰ ਦੇ ਹੁੰਦੇ ਹੋਏ ਸਭ ਉਦਾਸੀ ਸਾਰਿਆਂ ਨੂੰ ਦੇਤੀਆਂ ਸੀਗੀਆਂ, ਕੋਈ ਲਿਆਵੇ ਲੈ ਜੇ ਲਿਖ ਕੇ ਅਸੀਂ ਕਿਸੇ ਦੇ ਪਾਬੰਦੀ ਨਹੀਂ ਲਾ ਸਕਦੇ ਇਹਦੀ ਇੱਜ਼ਤ ਕੀ ਹੈ ਬੇਇੱਜ਼ਤੀ ਕੀ ਹੈ ਸਵਾਲ ਅਲੱਗ ਹੈ ਪਹਿਲਾਂ ਮੁਰਗੀ ਮੱਤ ਲਓ ਫਿਰ ਪਤਾ ਲੱਗੂਗਾ ਜਿਹੜਾ ਗੁਰਬਾਣੀ ਦੀ ਸਮਝ ਨਹੀਂ ਉਹਨੂੰ ਕੀ ਪਤਾ ਇੱਜ਼ਤ ਬੇਇੱਜ਼ਤੀ ਕੀ ਹੁੰਦੀ ਹੈ ਕੀ ਕਰਨੀ ਗੁਰਬਾਣੀ ਨੂੰ ਮੰਨਣਾ ਇਹਦੀ ਇੱਜ਼ਤ ਕਰਨੀ ਹੈ ਜਿਹੜਾ ਮੰਨਦਾ ਨਹੀਂ ਬਾਣੀ ਨੂੰ ਜਿਹਨੂੰ ਸਮਝ ਨਹੀਂ ਬਾਣੀ ਦੀ ਉਹ ਕੀ ਇੱਜ਼ਤ ਕਰ ਲੂਗਾ ਜੀ ਉਹਨੂੰ ਕੀ ਪਤਾ ਇੱਜ਼ਤ ਕੀ ਹੁੰਦੀ ਹੈ ਸਤਿਕਾਰ ਕੀ ਹੁੰਦਾ ਗੁਰੂ ਦਾ ਉਹਨੂੰ ਕੀ ਪਤਾ ਜਿਹਨੂੰ ਸਮਝੇ ਇਹ ਸਤਿਕਾਰ ਕੀ ਹੁੰਦਾ ਉਹ ਵੀ ਤਾਂ ਗੁਰੂ ਦਾ ਹੀ ਪਤਾ ਲੱਗਣਾ ਨਾ ਸਤਿਕਾਰ ਔਰ ਤਿਰਸਕਾਰ ਕੀ ਹੈ ਸਤਿਕਾਰ ਦਾ ਉਲਟਾ ਤਿਰਸਕਾਰ ਲਾਉਣ ਗੁਰਬਾਣੀ ਦਾ ਤਿਰਸਕਾਰ ਕੀ ਹੈ ਸਤਿਕਾਰ ਕੀ ਹੈ ਇਹਦਾ ਵੀ ਗੁਰੂ ਤੋਂ ਹੀ ਪਤਾ ਲੱਗਦਾ ਜਿਹੜਾ ਸਿਆਣੇ ਦੀ ਗੱਲ ਨਹੀਂ ਮੰਨਦਾ ਉਹ ਸਿਆਣੇ ਦਾ ਤਿਰਸਕਾਰ ਕਰਦਾ ਜਿਹੜੇ ਗੁਰਮਤ ਨੂੰ ਨਹੀਂ ਮੰਨਦੇ ਗੁਰਬਾਣੀ ਨੂੰ ਨਹੀਂ ਮੰਨਦੇ ਸੁਣਦੇ ਨੇ ਉਹ ਤਿਰਸਕਾਰ ਕਰਦੇ ਨੇ ਆਪੇ ਸਤਿਕਾਰ ਨਹੀਂ ਕਰਦੇ ਉਹ ਤਾਂ ਬਾਣੀ ਦਾ ਉਹ ਕਿਵੇਂ ਕਹਿੰਦੇ ਨੇ ਅਸੀਂ ਸਤਿਕਾਰ ਕਰਦੇ ਗੁਰਬਾਣੀ ਦੀ ਕਹੀ ਗੱਲ ਤਾਂ ਮੰਨਦੇ ਨਹੀਂ ਗੁਰੂ ਦੀ ਤਾਂ ਕਹਿਣਾ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਸਤਿਕਾਰ ਕਰਦੇ ਹਾਂ ਸਤਿਕਾਰ ਜਦ ਕਰੋਗੇ ਜਦ ਅੱਖਰ ਅੱਖਰ ਨੂੰ ਮੰਨੋਗੇ ਫਿਰ ਸਤਿਕਾਰ ਫਿਰ ਕਿਸੇ ਨੂੰ ਫਿਰ ਤੁਸੀਂ ਕਿਸੇ ਨੂੰ ਨਹੀਂ ਫਿਰ ਕਹਿੰਦੇ ਸਤਿਕਾਰ ਕਰੋ ਫਿਰ ਦੂਏ ਨੂੰ ਨਹੀਂ ਕਹਿੰਦੇ ਸਤਿਕਾਰ ਕਰੋ ਉਹਨੂੰ ਸਮਝ ਆ ਜਾਂਦੀ ਵੀ ਸਤਿਕਾਰ ਕੀ ਹੁੰਦਾ ਜਿਹੜਾ ਖੁਦ ਸਤਿਕਾਰ ਕਰਦਾ ਦੂਏ ਨੂੰ ਨਹੀਂ ਕਹਿੰਦਾ ਜਿਹੜਾ ਕਰਦਾ ਨਹੀਂ ਸਤਿਕਾਰ ਦਾ ਪਤਾ ਨਹੀਂ ਉਹ ਰੌਲਾ ਪਾਉਂਦਾ ਜਾਂ ਤਿਰਸਕਾਰ ਕਰਦੇ ਹਾਂ ਅਸੀਂ ਕਿਸੇ ਦਾ ਉਹਦੀ ਗੱਲ ਅਣਸੁਣੀ ਕਰ ਦਿੰਦੇ ਗੱਲ ਅਣਸੁਣੀ ਕਰ ਦਿੰਦੇ ਹਾਂ ਉਹਦੀ ਸੁਣ ਕੇ ਉਹ ਤਿਰਸਕਾਰ ਹੁੰਦਾ ਕਿਸੇ ਦਾ ਉਹਦੀ ਸੁਣਨੀ ਉਹਨਾਂ ਗੱਲ ਜਿਵੇਂ ਨਿਆਣੇ ਨੇ ਉਹ ਕਹਿੰਦਾ ਮੈਨੂੰ ਉਹ ਫੜਾ ਦੇ ਮੇਰੀ ਸੋਟੀ ਫੜਾ ਦੇ ਉਹ ਕਹਿੰਦਾ ਉਹਨੂੰ ਚਲਿਆ ਜਾਂਦਾ ਉਹਦੀ ਗੱਲ ਸੁਣ ਕੀ ਸਤਿਕਾਰ ਕਰਦਾ ਤਿਰਸਕਾਰ ਕਰਦਾ ਉਹ ਤਿਰਸਕਾਰ ਕਰਦਾ ਗੁਰੂ ਕਹਿੰਦਾ ਤੁਸੀਂ ਆਹ ਕਰੋ ਤੁਸੀਂ ਕਰਦੇ ਨਹੀਂ ਤਿਰਸਕਾਰ ਕਰਦੇ ਤੁਸੀਂ ਤਾਂ ਆਪ ਰਵਾਲੇ ਜਿਹੜੇ ਨਾਲ ਸਤਿਕਾਰ ਨਹੀਂ ਹੁੰਦਾ ਤੂੰ ਬੱਤੀ ਕਰਨਾ ਸਤਿਕਾਰ ਨਹੀਂ ਹੁੰਦਾ ਮੱਥਾ ਟੇਕਣਾ ਸਤਿਕਾਰ ਨਹੀਂ ਹੁੰਦਾ ਗੱਲ ਮੰਨਣ ਨਾਲ ਸਤਿਕਾਰ ਹੋਊਗਾ ਗੁਰ ਕੀ ਮੱਤ ਲੈਣ ਨਾਲ ਸਤਿਕਾਰ ਹੋਊਗਾ ਸਿਆਣੇ ਦੀ ਗੱਲ ਮੰਨਣ ਨਾਲ ਸਿਆਣੇ ਦਾ ਸਤਿਕਾਰ ਹੈ ਨਾਨਕ ਦੀ ਗੱਲ ਲੈਣੇ ਨੇ ਮੰਨੀ ਮੁੰਡਿਆਂ ਨੇ ਨਹੀਂ ਮੰਨੀ ਤੇ ਸਤਿਕਾਰ ਕਿਹਨੂੰ ਮਿਲਿਆ ਲੈਣੇ ਨੂੰ ਮਿਲਿਆ ਕਿ ਲੈਣੇ ਨੇ ਸਤਿਕਾਰ ਨਾਨਕ ਦਾ ਕੀਤਾ ਸੀ ਜਾਂ ਗੁਰਮਤ ਦਾ ਕੀਤਾ ਸੀ ਨਾਨਕ ਦਾ ਹੀ ਕੀਤਾ ਸੀ ਨਾ ਨਾਨਕ ਦੀ ਗੱਲ ਮੰਨੀ ਸੀ ਮੁੰਡਿਆਂ ਨੇ ਨਹੀਂ ਮੰਨੀ ਪੁੱਤਰੀ ਕੌਲ ਨਾ ਪਾਲਿਓ ਲਿਖਿਆ ਹੈ ਘਰ ਪੀਰੋ ਕੰਨ ਰੋਟੀ ਹੈ ਆਪ ਤਾਂ ਕੰਨ ਪੜਵਾ ਲਿਆ ਸਾਧਾ ਚੇਲਾ ਬਣ ਗਿਆ ਚਾਹੁੰਦਾ ਬਾਪ ਵਾਲੀ ਗੱਦੀ ਕਿਵੇਂ ਮਿਲ ਜਾਂਦੀ ਲੈਣੇ ਨੇ ਸੱਤ ਵਚਨ ਕਿਹਾ ਹਰੇਕ ਚੀਜ਼ ਨੂੰ ਸੱਤ ਵਚਨ ਸਾਧੂ ਉਪਦੇਸ਼ ਗੁਰਬਾਣੀ ਦੀ ਹਰ ਗੱਲ ਨੂੰ ਸੱਤ ਵਚਨ ਕਰਕੇ ਮੰਨਣਾ ਸੱਤ ਸੱਤ ਕਰਕੇ ਮੰਨਣਾ ਇਹ ਸਤਿਕਾਰ ਹੈ ਨਾ ਮੰਨਣਾ ਸਤਿਕਾਰ ਹੈ ਸੱਤ ਵਚਨ ਸਾਧੂ ਉਪਦੇਸ਼ ਹੈ ਸਾਧੂ ਉਪਦੇਸ਼ ਹੈ ਇਹਨੂੰ ਸੱਤ ਵਚਨ ਕਰਕੇ ਮੰਨਣਾ ਚਾਹੀਦਾ ਸੱਤ ਵਚਨ ਜਾ ਕੇ ਹਿਰਦੇ ਪ੍ਰਵੇਸ਼ ਜਿਹਦੇ ਹਿਰਦੇ ਜਿਹਨੇ ਪ੍ਰਵੇਸ਼ ਕਰ ਲਿਆ ਉਹਦੇ ਮੂੰਹ ਵੀ ਸੱਤ ਵਚਨ ਨਿਕਲੂ ਉਹਦੇ ਮੂੰਹ ਚੋਂ ਫਿਰ ਬਾਣੀ ਉਹ ਨਿਕਲੂ ਸੱਤ ਵਚਨ ਜਾ ਕੇ ਹਿਰਦੇ ਪ੍ਰਵੇਸ਼ ਜਿਹਦੇ ਹਿਰਦੇ ਚ ਪ੍ਰਵੇਸ਼ ਕਰ ਲਿਆ ਉਹਦੇ ਵਚਨ ਸੱਤ ਹੋ ਜਾਣਗੇ ਕੀ ਕਹਿ ਰਹੀ ਹੈ ਬਾਣੀ ਦੀ ਪੰਕਤੀ ਇੱਕ ਪੰਕਤੀ ਕੀ ਕਹਿ ਰਹੀ ਹੈ ਪਤਾ ਕਿਸੇ ਨੂੰ ਕਦੇ ਸੁਣੀ ਇਹਨੂੰ ਪੁੱਛੇ ਕਦੇ ਪੜ੍ਹੀ ਹੈ ਪੜ੍ਹੀ ਬਥੇਰੀ ਵਾਰ ਹੈ ਇਹਨੇ ਅਸਰ ਕਿਉਂ ਨਹੀਂ ਕੀਤਾ ਤੁਹਾਡੇ ਤੇ
ਖਿਮਾ ਗਰੀਬੀ ਆਨੰਦ ਸਹਿਜ ਜਬ ਤਰ ਹੈ ਗੁਣ ਪਾਸ
ਖਿਮਾ ਗਰੀਬੀ ਦੇਖੋ ਖਿਮਾ ਗਰੀਬੀ ਦੋ ਚੀਜ਼ਾਂ ਨੇ ਗਰੀਬੀ ਨੂੰ ਪਸੰਦ ਜਿਹੜਾ ਕਰਦਾ ਹੈ ਉਹ ਸਿੱਖ ਹੈ ਅਮੀਰੀ ਨੂੰ ਪਸੰਦ ਕਰਨ ਵਾਲਾ ਸਿੱਖ ਨਹੀਂ ਸਿੱਖਾਂ ਨੂੰ ਅਮੀਰ ਬਣਾਉਣ ਵਾਲਾ ਸਿੱਖਾਂ ਨੂੰ ਜ਼ਹਿਰ ਦੇ ਟੀਕੇ ਲਾਉਣ ਵਾਲਾ ਜਿਹੜਾ ਸੋਚਦਾ ਨਾ ਸਿੱਖ ਅਮੀਰ ਹੋ ਜਾਣਾ ਉਹ ਜ਼ਹਿਰ ਦੇ ਟੀਕੇ ਲਾ ਰਿਹਾ ਆਪਣੇ ਜ਼ਹਿਰ ਦੇ ਟੀਕੇ ਲਾਉਂਦਾ ਲੋਕ ਦੂਜਿਆਂ ਦੇ ਵੀ ਲਾ ਰਿਹਾ ਗੁਰਬਾਣੀ ਕਹਿੰਦੀ ਖਿਮਾ ਔਰ ਗਰੀਬੀ ਜੇ ਖਿਮਾ ਗਰੀਬੀ ਹੈ ਤਾਂ ਆਨੰਦ ਸਹਿਜ ਹੈ ਖਿਮਾ ਗਰੀਬੀ ਬਿਨਾਂ ਸਹਿਜ ਆਨੰਦ ਨਹੀਂ ਹੈ ਗਰੀਬੀ ਦਾ ਮਤਲਬ ਇਹ ਨਹੀਂ ਹੈ ਗਰੀਬੀ ਦਾ ਮਤਲਬ ਹੈ ਜੇ ਤੁਹਾਡੇ ਕੋਲ ਨਾਮ ਧਨ ਨਹੀਂ ਤੁਸੀਂ ਗਰੀਬ ਹੋ, ਦੌਲਤ ਚਾਹੇ ਦੁਨੀਆ ਦੀ ਜਿੰਨੀ ਮਰਜ਼ੀ ਹੈ। ਜੇ ਤੁਹਾਡੇ ਕੋਲ ਨਾਮ ਧਨ ਹੈ ਉਹ ਤੁਹਾਡਾ ਜਿਹੜਾ ਹੰਕਾਰ ਹੈ ਉਹਨੂੰ ਨਸ਼ਟ ਕਰ ਦਿੰਦਾ। ਹੰਕਾਰ ਛੱਡਿਆ ਹੋਇਆ ਗਰੀਬ ਹੈ ਜਿੰਨਾ ਮਰਜ਼ੀ ਉਹਦਾ ਉਹਦਾ ਕੁਛ ਹੈ ਹੀ ਨਹੀਂ, ਮੇਰਾ ਮੁਜਮੇ ਜੋ ਕੁਛ ਹੈ ਸੋ ਗਰੀਬ ਹੈ। ਫਿਰ ਉਹਦੇ ਕੋਲ ਸਾਰੀ ਸ੍ਰਿਸ਼ਟੀ ਦਾ ਰਾਜ ਹੁੰਦਾ ਹੋਇਆ ਵੀ ਉਹਦੇ ਕੋਲ ਕੁਛ ਹੈ ਨਹੀਂ, ਗਰੀਬ ਹੈ, ਕੁਲ ਆਪਣਾ ਨਹੀਂ ਨਾ ਹੈ। ਅਮੀਰ ਉਹ ਹੈ ਜਿਹੜਾ ਆਪਣਾ ਸਮਝਦਾ ਮੇਰਾ, ਉਹ ਆਪਣੇ ਆਪ ਨੂੰ ਅਮੀਰਵੰਦ ਹੈ। ਜਿਹੜਾ ਕਹਿੰਦਾ ਮੇਰਾ ਹੈ ਹੀ ਨਹੀਂ ਕੁਛ ਉਹ ਗਰੀਬ ਆ ਪਈ ਹੈ। ਜਿਹੜਾ ਕਹਿੰਦਾ ਮੈਂ ਕੁਛ ਕਰ ਨਹੀਂ ਸਕਦਾ ਪਰਮੇਸ਼ਰ ਦੇ ਕਰਨ ਤੇ ਉਹ ਗਰੀਬ ਹੈ। ਜਿਹੜਾ ਕਹਿੰਦਾ ਮੇਰੇ ਹੱਥ 'ਚ ਨਹੀਂ ਕੁਛ ਉਹ ਗਰੀਬ ਹੈ, ਪਾਵਰ ਪਾਵਰ ਤੋਂ ਹੀ ਨਾ ਮੈਂ ਕੁਛ ਦੇ ਨਹੀਂ ਸਕਦਾ, ਮੈਂ ਕੁਛ ਕਰ ਨਹੀਂ ਸਕਦਾ, ਗਰੀਬ ਹੈ। ਖਿਮਾ ਖਿਮਾ ਹੁੰਦਾ ਤਿਆਗ, ਵਕਾਰਾਂ ਦਾ ਤਿਆਗ ਨੂੰ ਖਿਮਾ ਕਹਿੰਦੇ ਨੇ, ਵਕਾਰਾਂ ਦਾ ਤਿਆਗ ਹੈ ਖਿਮਾ। ਖਿਮਾ ਦਾ ਮਤਲਬ ਛੱਡ ਦੇਣਾ, ਤਿਆਗ ਕਰ ਦੇਣਾ, ਗੁੱਸਾ ਆਉਂਦਾ ਨਾ ਕਿਸੇ ਨੂੰ। ਅਸਲ ਸ਼ਮਾ ਜਿਹੜਾ ਨਾ ਹੁੰਦਾ ਸ਼ਮਾ ਕਰੋ, ਮਾਫ ਕਰ ਦੇਣਾ ਕਿਸੇ ਨੂੰ, ਇਹਨੂੰ ਵੀ ਖਿਮਾ ਕਰਨਾ। ਕਿਸੇ ਦਾ ਗੁੱਸਾ ਨਾ ਰੱਖਣਾ, ਕਿਸੇ ਦੇ ਗੁੱਸਾ ਕਰਨਾ ਹੀ ਨਾ, ਕਿਉਂਕਿ ਗੁੱਸਾ ਕਾਹਦੇ ਕਰੋਗੇ? ਕੋਈ ਤੁਹਾਨੂੰ ਹੰਕਾਰ ਚ ਬੋਲ ਗਿਆ, ਗੁੱਸੇ ਚ ਬੋਲ ਗਿਆ, ਇਹ ਬੋਲੋ ਉਹਨੂੰ ਸਾਰੇ ਨੂੰ ਮਾਫ਼ ਕਰ ਦੇਣਾ। ਬੜੀ ਉਹ ਬੁਰੇ ਦਾ ਭਲਾ ਕਰਨਾ, ਖਿਮਾ ਦੇ ਬਿਨਾਂ ਬੁਰੇ ਦਾ ਭਲਾ ਨਹੀਂ। ਇਸ ਐਂਗਲ ਚ ਖਿਮੇ ਬਹਾਲੀ ਜਿਹੜਾ ਅਸੀਂ ਵਰਤਦੇ ਹਾਂ ਖਿਮਾ ਦੇ ਵਿੱਚ, ਖਿਮਾ ਚ ਵਰਤਾਓ ਹੈ, ਇਹ ਖਿਮਾ ਆਪਣੇ ਆਪ ਨਾਲ ਉਹ ਤੇ ਹੈਗਾ ਤਿਆਗ। ਉੱਥੇ ਹੈਗਾ ਤਿਆਗ,
ਖਿਮਾ ਗਰੀਬੀ ਆਨੰਦ ਸਹਿਜ।
ਖਿਮਾ ਔਰ ਗਰੀਬੀ ਜੇ ਹੈ ਦੋ ਚੀਜ਼ਾਂ ਸਾਡੇ ਕੋਲ ਤਾਂ ਅਸੀਂ ਆਨੰਦ ਵੀ ਹੈ ਸਹਿਜ ਵੀ ਹੈ। ਸਹਿਜ ਆਨੰਦ ਹੈ, ਅਸਲੀ ਆਨੰਦ ਹੈ, ਫਿਰ ਸੰਸਾਰੀ ਆਨੰਦ ਨਹੀਂ ਹੈ। ਖਿਮਾ ਗਰੀਬੀ ਵਿੱਚ ਸਹਿਜ ਆਨੰਦ ਹੈ, ਖਿਮਾ ਗਰੀਬੀ ਬਿਨਾਂ ਸਹਿਜ ਆਨੰਦ ਨਹੀਂ ਹੈ, ਆਨੰਦ ਹੀ ਨਹੀਂ ਹੈ। ਉਹ ਜਿਹੜਾ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਸਹਿਜ ਆਨੰਦ ਦੀ ਗੱਲ ਸੀ, ਆ ਖਿਮਾ ਗਰੀਬੀ ਤੋਂ ਬਾਅਦ ਵਾਲਾ ਆਨੰਦ ਹੈ। ਉਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨੇ ਕਿਹਾ, ਪੰਜਵੇਂ ਪਾਤਸ਼ਾਹ ਨੇ ਕਿਹਾ ਗਾ, ਇਹ ਪੰਜਵੇਂ ਪਾਤਸ਼ਾਹ ਨੂੰ ਜਿਹੜਾ ਆਨੰਦ ਆਇਆ ਸੀ ਕਿਵੇਂ ਆਇਆ ਸੀ? ਉਹ ਖਿਮਾ ਗਰੀਬੀ ਤੋਂ ਬਾਅਦ ਆਇਆ ਸੀ। ਖਿਮਾ ਗਰੀਬੀ ਤੋਂ ਬਾਅਦ ਆਨੰਦ ਹੈ, ਪਹਿਲਾਂ ਨਹੀਂ ਆਇਆ ਆਨੰਦ, ਅਮੀਰੀ ਚ ਆਨੰਦ ਨਹੀਂ ਹੁੰਦਾ, ਅਮੀਰੀ ਚ ਹੰਕਾਰ ਵੱਧਦਾ ਹੁੰਦਾ। ਜਿਹੜੇ ਕੌਮ ਨੂੰ ਉੱਚਾ ਚੱਕ ਰਹੇ ਨੇ ਹੰਕਾਰੀ ਬਣਾ ਰਹੇ ਨੇ, ਆਪ ਹੰਕਾਰੀ ਨੇ ਕੌਮ ਨੂੰ ਹੰਕਾਰੀ ਬਣਾ ਰਹੇ ਨੇ, ਉਹ ਉੱਚਾ ਚੱਕ ਰਹੇ ਨੇ। ਪਹਿਲੇ ਤਾਂ ਗੱਲ ਹੈ ਸਿੱਖ ਕੋਈ ਕੌਮ ਹੈ ਨਹੀਂ, ਹੈ ਸਿੱਖ ਕੌਮ ਨਹੀਂ ਹੋ ਸਕਦੀ, ਕੋਈ ਕੌਮ ਮਨਮੁੱਖਾਂ ਦੀਆਂ ਹੁੰਦੀਆਂ ਨੇ, ਗੁਰਮੁਖਾਂ ਦੀ ਕੌਮ ਨਹੀਂ ਕੋਈ ਹੁੰਦੀ। ਗੁਰਮੁਖ ਦਾ ਗੁਰਮੁਖਾਂ ਦੀ ਤਾਂ ਕੌਮ ਇੱਕੋ ਹੀ ਹੈ, ਇੱਕ ਪਿਤਾ ਇੱਕ ਸਿੱਖਿਆ ਵਰਗ। ਜਿਹੜਾ ਸਿੱਖ ਬਣ ਕੇ ਕੌਮ ਦੀ ਗੱਲ ਕਰਦਾ ਗੁਰੂ ਤੋਂ ਖਿਲਾਫ ਹੈ, ਪ੍ਰਚਾਰ ਹੈ ਗੁਰਮਤ ਤੋਂ ਖਿਲਾਫ ਹੋ ਰਿਹਾ ਹੈ। ਜਿਹਨਾਂ ਲੋਕਾਂ ਦੇ ਪ੍ਰਚਾਰ ਹੱਥ ਜਾ, ਉਹ ਆਪ ਹੰਕਾਰੀ ਨੇ, ਹੰਕਾਰੀ ਦਾ ਲੀਡਰ ਨੇ ਬਣੇ ਹੋਏ, ਗੁਰਮਤ ਦਾ ਉਹਨੂੰ ਗਿਆਨ ਕੋਈ ਨਹੀਂ। ਉਹ ਕੌਮ ਦੀ ਗੱਲ ਤਾਂ ਕਰਦੇ, ਉਹਨਾਂ ਵੋਟਾਂ ਜੋ ਲੈਣੀਆਂ ਇਹਨਾਂ ਨੇ ਮਗਰ ਲਾ ਕੇ, ਕੁਰਸੀਆਂ ਜੋ ਲੈਣੀਆਂ ਇਹਨਾਂ ਨੇ ਮਗਰ ਲਾ ਕੇ, ਉਹ ਤਾਂ ਆਪਣੇ ਲਾਲਚ ਨੂੰ ਗੱਲਾਂ ਕਰਦੇ ਨੇ। ਗੁਰਬਾਣੀ ਤਾਂ ਉਹਨਾਂ ਲੈਣਾ ਕੀ ਯਾਰ ਸਿੱਖੀ ਤੇ, ਉਹਦਾ ਭੇਡਾਂ ਨੂੰ ਆਪਣੇ ਮਗਰ ਲਾ ਕੇ, ਇਹਨਾਂ ਦੀ ਉੱਨ ਤੇ ਨਿਗਾਹ, ਉਹਨਾਂ ਦੀ ਭੇਡਾਂ ਆਪਣੀਆਂ ਬਣਾ ਕੇ ਟਿੱਕੇ ਲਾ ਕੇ ਉੱਨ ਤੇ ਨਿਗਾਹ ਇਹਨਾਂ ਦੀ, ਵੀ ਉੱਨ ਇਹਨਾਂ ਦੀ ਮੈਂ ਮਾਲਕ ਮਾਇਆ, ਕੁਛ ਨਹੀਂ ਹੋਰ ਉਹਨਾਂ ਨੂੰ। ਖਿਮਾ ਗਰੀਬੀ ਵਾਲੀ ਗੱਲ ਉੱਥੇ ਕਿਤੇ ਰਾਹ ਸਾਖਤਾਂ ਵਾਲਾ ਰਾਹ ਹੈ, ਸਾਖਤਾਂ ਵਾਲੇ ਰਾਹ ਪਏ ਨੇ ਸਿਰਫ। ਖਿਮਾ ਗਰੀਬੀ ਆਨੰਦ ਸਹਿਜ, ਸਹਿਜ ਹੈ ਜਾਗਰਤ ਅਵਸਥਾ, ਜਾਗਦੇ ਨੇ ਉਹ। ਗੰਦੇ ਨਾਲੇ ਦਾ ਪਾਣੀ ਆ, ਫਲੱਡ ਆਇਆ ਹੋਇਆ, ਤੇ ਜਿਹਨੇ ਆਪਣੇ ਘਰਦਿਆਂ ਦਾ ਬੰਨ ਲਾ ਲਿਆ ਉਹਦੇ ਨਹੀਂ ਬੜਿਆ, ਬਾਕੀ ਸਾਰਿਆਂ ਦੇ ਬੜੇ ਹੋਇਆ ਪਾਣੀ। ਮਾਇਆ ਕੀ ਹੈ? ਮਾਇਆ ਵਿਖ ਹੈ, ਵਕਾਰਾਂ ਦੀ ਮਾਇਆ ਵਿਖ ਹੈ। ਵਕਾਰਾਂ ਤੋਂ ਬੰਨ ਲਾ ਕੇ ਵਜਿਆ ਜਾ ਸਕਦਾ, ਸੰਤੋਖ ਬੰਨੇ ਪਤਨ ਟੁੱਟੇ ਬੰਦ।
ਜਪਤ ਰਹੇ ਗੁਰਦਾਸ,
ਜਪਤ ਰਹੇ ਗੁਰਦਾਸ, ਜਿਹਨਾਂ ਚ ਖਿਮਾ ਗਰੀਬੀ ਆ ਉਹ ਤੇਰੇ ਗੁਣ ਜਪਦੇ ਨੇ। ਦੇਖਣ ਤੇ ਗੁਣਾਂ ਨੂੰ ਜਪਣ ਦੀ ਗੱਲ ਆ ਗਈ, ਹੁਣ ਗੁਣ ਜਪਣੇ ਨੇ, ਹੁਣ ਨਾਮ ਤਾਂ ਕਿਹਾ ਨੀ, ਨਾਮ ਦਾ ਜਪਣ ਨੂੰ ਕਿਹਾ ਨੀ। ਆ ਜਪਤ ਰਹੇ ਗੁਰਦਾਸ ਖਾਂ ਤੇ ਕਹਿਤਾ ਵੈਗਰੂ ਵੈਗਰੂ ਕਿੱਥੇ ਹੈ ਜਪਣਾ? ਗੁਣ ਸਮਝਣੇ ਨੇ ਉਹਦੇ ਗੁਣ, ਜਪਣ ਦਾ ਤਾਂ ਸਮਝਣਾ ਹੁੰਦਾ। ਜਿਹੜੇ ਗੁਣ ਸਮਝ ਲਏ ਉਹ ਧਾਰਨ ਕਰ ਲਾਂਗੇ, ਬੇਸਮਝੀ ਵਾਲੇ ਗੁਣ ਧਾਰਨ ਕੀਤੇ ਨੇ ਸਿੱਖਾਂ ਨੇ। ਸਮਝੇ ਤਾਂ ਬਿਨਾਂ ਹੀ ਗੁਣ ਧਾਰਨ ਕਰ ਲਏ, ਕਹਿੰਦੇ ਅਸੀਂ ਸਿੱਖ ਬਣ ਗਏ। ਸਿੱਖੀ ਸਮਝੀ ਨਹੀਂ, ਸਿੱਖ ਪਹਿਲਾਂ ਬਣ ਗਏ। ਜੇ ਜੇ ਸਿੱਖ ਗੁਰੂ ਚਾਹੁੰਦਾ ਹੋਏ ਜੇ ਅਸੀਂ ਤਾਂ ਨਹੀਂ, ਅਸੀਂ ਆਪਣੀ ਮਰਜ਼ੀ ਦੇ ਸਿੱਖਾਂ। ਗੁਰਬਾਣੀ ਦੀ ਕਸੌਟੀ ਤੇ ਸਿੱਖ ਨਹੀਂ ਅਸੀਂ ਪੂਰੇ ਉਤਰੇ ਹੋਏ, ਗੁਰੂ ਦੇ ਸਿੱਖ ਨਹੀਂ। ਸਿੱਖਣਾ ਸੀ ਆਪਣੀ ਮਰਜ਼ੀ ਦੇ, ਆਪਣੇ ਮਨ ਦੇ ਸਿੱਖ, ਜੋ ਮਨ ਚਾਹੁੰਦਾ ਉਹ ਕਰਦੇ। ਜੇ ਜੀ ਸਿੱਖੀ ਅਸੀਂ ਚਾਹੁੰਦੇ ਉਹੀ ਅਸੀਂ ਬਣਾ ਲਈ, ਅਸੀਂ ਕੀ ਚਾਹੁੰਦੇ ਸਵਾਲ ਇਹ ਹੈ। ਇਹ ਤਾਂ ਗੁਰਮਤੇ ਖਿਲਾਫ ਹੈ, ਮੈਂ ਕੀ ਚਾਹੁੰਦਾ? ਤੂੰ ਚਾਹੁੰਦਾ, ਤੂੰ ਤਾਂ ਕੁਦਰਤ ਦੇ ਵਿਰੁੱਧ ਚਾਹੁੰਦਾ। ਆਦਮੀ ਦੀ ਇੱਛਾ ਹਮੇਸ਼ਾ ਪਰਮੇਸ਼ਰ ਦੇ ਵਿਰੁੱਧ ਹੈ, ਪਰਮਾਤੇ ਉਹਨੂੰ ਤਾਂ ਖੜੇ ਹੋਏ ਸਾਰੇ। ਜਿਹੜੀ ਅਕਲ ਗੁਰਮਤ ਦਾ ਵਿਰੋਧ ਕਰੂ ਉਹ ਅਕਲ ਨਾ ਸੋਚੇ। ਅਕਲ ਧਾਰ ਹੈ ਤਲਵਾਰ ਦੀ, ਤਲਵਾਰ ਦੀ ਧਾਰ ਨਹੀਂ ਰਹਿੰਦੀ, ਬਿਲਕੁਲ ਨਾ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ। ਫਿਰ ਸਿੱਖਾਂ ਚ ਅਕਲ ਨਹੀਂ ਰਹੀ, ਇਸ ਕਰਕੇ ਇਹਨਾਂ ਦੀਆਂ ਪਾਰਟੀਆਂ ਇੱਕ ਦੂਏ ਨਾਲ ਲੱਗਦੇ ਨੇ। ਕਿੰਨੇ ਧੜੇ ਰੋਜ਼ ਨਵੇਂ ਬਣੀ ਜਾਂਦੇ ਨੇ, ਰੋਜ਼ ਨਵੀਆਂ ਸੰਸਥਾ। ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰੀਏ। ਪਤਾ ਤਾਂ ਲੱਗਦਾ ਨਾ ਜੇ ਗੁਰੂ ਦੀ ਮਤ ਲੈਂਦੇ। ਐਸੇ ਚੱਕਰ ਵਿਊ ਚ ਫਸ ਗਏ, ਨਿਕਲੇ ਨਹੀਂ ਸਕਦੇ ਇੱਥੋਂ। ਸਾਰੇ ਲੀਡਰ ਨੇ, ਸਾਰੇ ਲੀਡਰ ਜ਼ਿਆਦਾ ਨੇ, ਪਿੱਛੇ ਲੱਗਣ ਵਾਲੇ ਘੱਟ ਨੇ। ਹੁਣ ਇਹਨੇ ਲੀਡਰਾਂ ਨੂੰ
ਖੇਲੇ ਬਿਗਸੈ ਆਨੰਦ ਸਿਉ ਜਾ ਕੋ ਹੋਤ ਕਿਰਪਾਲ,
ਜਿਹਦੇ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ, ਉਹੀ ਆਨੰਦ ਨਾਲ ਖੇਲਦਾ ਔਰ ਬਿਗਸਦਾ। ਬਿਗਸੈ 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 ਬਹੁਤ ਇੰਪੋਰਟੈਂਟ ਹੈ। ਜਿੰਨਾ ਚਿਰ ਬਿਗਸਦਾ ਨਹੀਂ ਹੈ, ਜਦੋਂ ਦਰਖਤ ਰੁਕ ਜਾਂਦਾ ਨਾ ਬਦਲ ਤੇ, ਫਿਰ ਫੁੱਲ ਫਲ ਨਹੀਂ ਲੱਗਦੇ। ਜਿਹੜੇ ਦਰਖਤ ਨੂੰ ਫਲ ਪ੍ਰਾਪਤ ਹੋਣਾ ਉਹਦਾ ਰੋਜ਼ ਵਾਧਾ ਹੋਣਾ ਚਾਹੀਦਾ, ਰੋਜ਼ ਬਦਲਣਾ ਚਾਹੀਦਾ। ਜੇ ਫਸਲ ਰੁਕ ਜਾਂਦੀ ਹੈ ਨਾ ਬਦਲ ਤੇ, ਸਮਝੋ ਖਤਰਾ ਪੈਦਾ ਹੋ ਗਿਆ, ਕੋਈ ਬਿਮਾਰੀ ਲੱਗ ਗਈ, ਕੋਈ ਦਰਖਤ ਖੜ ਗਿਆ ਬਦਲ ਤੇ, ਕੋਈ ਬਿਮਾਰੀ ਲੱਗ ਗਈ। ਜਿਹੜੀ ਬੁੱਧੀ ਚ ਰੋਜ਼ ਵਿਕਾਸ ਹੁੰਦਾ ਨਾ, ਰੋਜ਼ ਵਧਦੀ ਹੈ, ਉਹਨੂੰ ਫੜ ਲੱਗੂ ਜਾ ਕੇ ਗਿਆਨ ਦਾ, ਉਹਨੂੰ ਫੁੱਲ ਆਊ ਉਸ ਨੂੰ ਫੜ ਲੱਗੂ। ਫਿਰ ਇਹਦਾ ਬੁੱਧੀ ਦਾ ਨਾਸ ਹੋਇਆ ਪਿਆ। ਬਦਲਣੀ ਕਿਹਦੇ ਨਾਲ ਸੀ? ਸਿੱਖ ਦੀ ਬੁੱਧੀ ਕੀ ਹੁੰਦੀ ਹੈ? ਸਿੱਖ ਦੀ ਬੁੱਧੀ ਇੱਕ ਵੇਲ ਹੈ, ਵੇਲ ਹੁੰਦੀ ਹੈ ਨਾ ਥੱਲੇ ਜ਼ਮੀਨ ਤੇ ਪਈ, ਉਹਦੇ ਵਿਚਾਰੀ ਕਿੰਨੀ ਉੱਚੀ ਜਾਂਦੀ ਹੈ, ਪੱਤਾ ਇੰਨਾ ਉੱਚਾ ਚਲਾ ਜਾਓ, ਜਾਂਦੇ ਜਾਓ 6 ਇੰਚ ਉੱਚਾ ਚਲਾ ਜਾਓ। ਵੇਲ 10 ਰਾਜਾ ਜੇ ਹੁੰਦਾ, ਕਈ ਵਾਰ ਥੋੜ੍ਹਾ ਜਿਹਾ ਉੱਚਾ ਹੋ ਜਾਊਗਾ, 1 ਫੁੱਟ ਉੱਚਾ ਹੋ ਜਾਊਗਾ, ਉਹ ਵੀ ਜੇ ਕੋਈ ਘਾਹ ਫੂਸ ਦਾ ਥੱਲੇ ਸਾਰਾ ਮਿਲ ਗਿਆ। ਪਰ ਜੇ ਉਸੇ ਵੇਲ ਨੂੰ ਬਿਰਛ ਤੇ ਚੜਾ ਦਈਏ, ਤਰਵਰ ਏਕ ਅਨੰਤ ਨਾਲ ਸਾਖਾ, ਗੁਰਬਾਣੀ ਵਾਲੇ ਗੁਰੂ ਰੂਪੀ ਬਿਰਛ ਤੇ ਜੇ ਚੜਾ ਦਈਏ, ਉਹ ਬਿਰਛ ਜਿਹੜੀ ਹੋ ਜਾਂਦੀ ਨਾਲੇ ਵੱਜ ਜਾਂਦੀ। ਸਹਾਰਾ ਕਿਹਦਾ? ਸਹਾਰੇ ਨਾਲ ਵੱਧੀ ਹੈ, ਗੁਰਬਾਣੀ ਦੇ ਆਸਰੇ ਨਾਲ ਵਧਣੇ ਅਸੀਂ। ਗੁਰਬਾਣੀ ਤੋਂ ਬਿਨਾ ਨਹੀਂ ਬੁੱਧੀ ਨੇ ਉੱਤੇ ਉੱਠਣਾ, ਸਾਡੀ ਨੇ ਗੁਰਬਾਣੀ ਦੇ ਆਸਰੇ ਨਾਲ ਉੱਚੀ ਉੱਠੀ ਜਾਣੀ। ਇਹ ਆਸਰੇ ਨਾਲ ਉੱਤੇ ਉੱਠਦੀ ਹੈ, ਜਿਉਂ ਜਿਉਂ ਉੱਚੀ ਉੱਠਦੀ ਹੈ ਤੇ ਉਹ ਦੂਰ ਤੱਕ ਦੇਖਦੀ ਹੈ, ਉਹ ਵੀ ਵੇਲ ਨੂੰ ਦੂਰ ਤੱਕ ਨਹੀਂ ਦੇਣ। ਸਹਾਰਾ ਹੀ ਨਾ ਸਹਾਰਾ ਬਿਰਛ ਦਾ, ਇਹ ਵਿਰਛਾ ਹੈ।